ਵਾਹਿਗੁਰੂ ਸਾਹਿਬ ਜੀਓ ਦੋਹਰਾ ਅਮਰਦਾਸ ਸ੍ਰੀ ਗੁਰਸੁਖ ਦਾ ਸਤ ਸਰੂਪ ਅਨੂਪ ਸਿੱਖਣ ਕੇ ਮਨ ਗਿਆਨ ਦਾ ਗਤ ਉਦਾਰ ਵੱਡ ਭੂਪ ਅਮਰਦਾਸ ਸ੍ਰੀ ਗੁਰਸੁਖ ਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਪ੍ਰਸੰਗ ਆਪ ਸ਼੍ਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 15 ਅਧਿਆਏ ਸੰਪੂਰਨ ਹੋ ਚੁੱਕੇ ਹਨ ਅਤੇ 16 ਅਧਿਆਏ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਵਰਧ ਅਧਿਆਏ 16। ਪੂਰਵਰਧ ਦਾ ਮਤਲਬ ਹੁੰਦਾ ਪਹਿਲਾ ਅੱਧ, ਇਸ ਪ੍ਰਕਾਰ ਉਤਰਾਰਧ ਬਾਕੀ ਦਾ ਹਿੱਸਾ ਬਾਅਦ ਵਿੱਚ ਅੱਧਾ। ਪਹਿਲਾਂ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦਾ ਮੰਗਲ ਕਵੀ ਸੰਤੋਖ ਸਿੰਘ ਜੀ ਕਰਦੇ ਨੇ। ਮੰਗਲ ਹੁੰਦਾ ਵੀ ਪਹਿਲਾਂ ਗੁਰਾਂ ਦੀ ਮਹਿਮਾ ਕਰਕੇ ਜਿਵੇਂ ਆਪਾਂ ਆਸ਼ੀਰਵਾਦ ਲੈਂਦੇ ਹਾਂ, ਸੋ ਇਸ ਤਰ੍ਹਾਂ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਕਵੀ ਜੀ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਆਪਣੇ 'ਤੇ। ਸੋ ਇਹ ਨਵਾਂ ਸਾਲ 2007 ਪ੍ਰਾਰੰਭ ਹੋਇਆ ਹੈ। ਨਵੇਂ ਸਾਲ ਦੀ ਪਹਿਲੀ ਕਥਾ 1 ਤਰੀਕ ਨੂੰ ਅੱਜ ਸ਼੍ਰਵਣ ਕਰ ਰਹੇ ਹਾਂ। ਆਉਣ ਵਾਲੇ 2-3 ਦਿਨ ਦੇ ਵਿੱਚ ਇਹ ਕਥਾ 30 ਘੰਟੇ ਦੀ ਜਦੋਂ ਪੂਰੀ ਹੋ ਗਈ ਤਾਂ ਇਹਦੀ ਪਹਿਲੀ CD ਆਪਾਂ ਫਿਰ ਗੁਰਪੁਰਬ 'ਤੇ 7 ਤਰੀਕ ਨੂੰ ਰਿਲੀਜ਼ ਕਰਾਂਗੇ। ਔਰ ਪਹਿਲੀ CD 1 ਤੋਂ 13 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤਾਂ ਤੱਕ ਪਹੁੰਚੀ ਹੈ। ਸੋ ਇਸੇ ਪ੍ਰਕਾਰ ਇੰਟਰਨੈੱਟ ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ। ਪਹਿਲੀਆਂ 12 CD ਵੀ ਇੰਟਰਨੈੱਟ ਦੇ ਉੱਤੇ ਪੈ ਜਾਣਗੀਆਂ ਇਸੇ ਵੈਬਸਾਈਟ 'ਤੇ। ਹੁਣ ਕੋਈ ਵੀ ਕਿਤੇ ਵੀ ਉਹਨਾਂ ਨੂੰ ਵੀ ਡਾਊਨਲੋਡ ਕਰ ਸਕਦਾ। ਸੋ ਇਸ ਪ੍ਰਕਾਰ ਸਭ ਤੋਂ ਵੱਡਾ ਇਸ ਸਾਲ ਦਾ ਗਿਫਟ ਜੋ ਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਲੜੀਵਾਰ ਕਥਾ, ਲੜੀਵਾਰ ਇਤਿਹਾਸ ਦੀ ਕਥਾ, ਇਹ ਮਹਾਰਾਜ ਨੇ ਸਾਨੂੰ ਬਹੁਤ ਵਧੀਆ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਆਓ ਅੱਗੇ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਜੋ ਬਖਸ਼ਿਸ਼ ਹੋਵੇਗਾ, ਪਹਿਲਾਂ ਮੰਗਲ, ਫਿਰ ਇਸੇ ਪ੍ਰਕਾਰ ਅੱਗੇ ਕਥਾ ਪ੍ਰਾਰੰਭ ਹੋਵੇਗੀ। ਸਮਾਨ ਦੀ ਵਿਚਾਰ ਇਸ ਤਰ੍ਹਾਂ ਵੀ ਹੈ, ਇਹ ਹੈ ਦੁਨੀਆਂ ਦੇ ਨਾਲ ਚੱਲਣਾ, ਨਵਾਂ ਸਾਲ ਮਨਾਉਣਾ, ਭਾਵ ਪੂਰੇ ਵਰਲਡ ਦੇ ਵਿੱਚ ਹਰ ਦੇਸ਼ ਵਿੱਚ ਹਰ ਕੌਮ ਵਿੱਚ ਹਰ ਧਰਮ ਵਿੱਚ ਸਾਰੀ ਮਨੁੱਖਤਾ ਨੇ ਮਨਾਇਆ। ਇੱਕ ਹੈ ਆਪਣਾ ਖਾਲਸੇ ਦਾ, ਜੋ ਵਿਸਾਖੀ ਵਾਲੇ ਦਿਨ ਖਾਲਸੇ ਦਾ ਜਨਮ ਹੋਇਆ। ਆਪਣਾ ਨਵਾਂ ਸਾਲ ਵਿਸਾਖੀ ਵਾਲੇ ਦਿਨ ਪ੍ਰਾਰੰਭ ਹੁੰਦਾ। 12 ਮਾਹਾਂ ਦੇ ਮੁਤਾਬਕ ਵੈਸੇ ਚੇਤ ਦੀ ਸੰਗਰਾਂਦ ਤੋਂ ਪ੍ਰਾਰੰਭ ਹੁੰਦਾ, ਪਰ ਖਾਲਸਾ ਸੰਮਤ ਜਦੋਂ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਇਹ ਵੀ ਮਨਾਉਣਾ ਹੈ। ਕਹਿੰਦੇ ਨੇ ਸੰਸਾਰ ਦੇ ਨਾਲ ਵੀ ਚੱਲਣਾ ਹੈ ਅਤੇ ਉਹ ਦਿਨ ਵੀ ਮਨਾਉਣਾ, ਵਿਸਾਖੀ ਵਾਲੇ ਦਿਨ ਸਤਿਗੁਰੂ ਕਿਰਪਾ ਕਰਨ। ਆਓ ਪਿਆਰ ਨਾਲ ਕਥਾ ਸ਼੍ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਦੋਹਰਾ ਅਮਰਦਾਸ ਸ੍ਰੀ ਗੁਰਸੁਖ ਦਾ ਸਤ ਸਰੂਪ ਅਨੂਪ।
ਕਵੀ ਜੀ ਉਪਮਾ ਕਰਦਿਆਂ ਹੋਇਆਂ, ਪਹਿਲਾਂ ਗੁਰੂ ਅੰਗਦ ਦੇਵ ਜੀ ਦਾ ਮੰਗਲ ਆਇਆ ਸੀ ਪਿਛਲੇ ਪ੍ਰਸੰਗ ਵਿੱਚ, ਹੁਣ ਫਰਮਾਉਂਦੇ ਨੇ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਉਪਮਾ ਜੋ ਹੈ ਨਾ ਉਹ ਪਰੇ ਤੋਂ ਪਰੇ ਹੈ। ਅਮਰਦਾਸ ਸ੍ਰੀ ਗੁਰ ਸੁਖਦ ਇੱਦਾਂ ਦੇ ਅੱਖਰਾਂ ਦੀ ਪਹਿਚਾਣ ਰੱਖਣੀ ਚਾਹੀਦੀ ਆ। ਸਿੱਧ ਦਾ ਬੁੱਧ ਦਾ ਜਿੱਥੇ ਜਾਪ ਸਾਹਿਬ ਚ ਆਉਂਦਾ ਦਾ ਮਤਲਬ ਹੁੰਦਾ ਦੇਣਾ, ਸਿੱਧੀਆਂ ਦੇ ਦੇਣ ਵਾਲਾ, ਬੁੱਧੀਆਂ ਦੇ ਦੇਣ ਵਾਲਾ, ਸੁਖਦ ਸੁੱਖ ਦੇ ਦੇਣ ਵਾਲਾ। ਸੋ ਜਿਵੇਂ ਕੋਈ ਪ੍ਰੇਮੀ ਪੁੱਛਦਾ ਸੀ ਵੀ ਹੁਣ ਤੁਸੀਂ ਅੱਗੇ ਵੀ ਕਥਾਵਾਚਕ ਤਿਆਰ ਕਰਨੇ ਕੋਈ, ਮੈਂ ਹੁਣ ਕਥਾਵਾਚਕ ਆਪਾਂ ਸਾਰੀ ਸੰਗਤ ਨੂੰ ਹੀ ਬਣਾ ਲੈਣਾ, ਸਾਰਿਆਂ ਨੂੰ ਹੀ ਸਭ ਕੁਝ ਦੱਸ ਦਿਆ ਕਰਨਾ ਵੀ ਇਸ ਤਰ੍ਹਾਂ ਤੁਸੀਂ ਆਪ ਹੀ ਵਿਚਾਰ ਕਰ ਲਿਆ ਕਰੋ, ਤੁਸੀਂ ਗਾਂਹ ਆਪਣੇ ਬੱਚਿਆਂ ਨੂੰ ਦੱਸਿਆ ਕਰੋ। ਸੁਖਦ ਦਾ ਅਰਥ ਸੱਤ ਸਰੂਪ ਅਨੂਪ, ਜੋ ਸੱਤ ਸਰੂਪ ਹੈ ਤਿੰਨਾਂ ਕਾਲਾਂ ਵਿੱਚ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਿਨ੍ਹਾਂ ਦਾ ਸਰੂਪ ਸੱਤ ਹੈ। ਪਰਮਾਤਮਾ ਦਾ ਸਰੂਪ ਸੱਤ ਹੈ ਅਤੇ ਗੁਰਾਂ ਦਾ ਆਪ ਸੱਤ ਕੀ ਆ ਸਭ ਸੱਤ। ਇਸ ਕਰਕੇ ਅਨੂਪ ਹੁੰਦਾ ਉਪਮਾ ਤੋਂ ਰਹਿਤ। ਸੱਤ ਸਰੂਪ ਦਾ ਮਤਲਬ ਜੋ ਕਦੇ ਨਾਸ ਨਾ ਹੋਵੇ। ਦੁਨੀਆਂ ਦੀ ਹਰ ਚੀਜ਼ ਨਾਸ ਹੋ ਜਾਂਦੀ ਹੈ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਦੀਵ ਕਾਲ ਰਹਿਣ ਵਾਲੇ ਨੇ। ਸਿੱਖਣ ਕੇ ਮਨ ਗਿਆਨ ਦਾ ਗਤ ਉਦਾਰ ਵੱਡ ਭੂਪ, ਸਿੱਖਾਂ ਦੇ ਮਨ ਨੂੰ ਗਿਆਨ ਦੇ ਦਾਤੇ ਨੇ, ਲੋੜਵੰਦਾਂ ਦੁਖੀਆਂ ਨੂੰ ਮਨ ਬਾਂਛਿਤ ਸੁੱਖਾਂ ਦੇ ਦਾਤੇ ਨੇ, ਕਿਉਂਕਿ ਉਹਨਾਂ ਦਾ ਵਰਤਾਓ ਹੀ ਵੱਡੇ ਰਾਜਿਆਂ ਵਾਂਗੂ ਗਤ ਉਦਾਰ ਵੱਡ ਭੂਪ, ਵੱਡੇ ਰਾਜਿਆਂ ਵਾਂਗੂ ਗੁਰੂ ਸਾਹਿਬ ਦਾ ਵਰਤਾਓ ਹੁੰਦਾ ਹੈ।
ਸਿੱਖਾਂ ਕੇ ਮਨ ਗਿਆਨ ਦਾ ਗਤ ਉਦਾਰ ਵੱਡ ਭੂਪ,
ਸਿੱਖਾਂ ਦੇ ਮਨ ਨੂੰ ਗਿਆਨ ਦੇ ਦੇਣ ਵਾਲੇ ਖੁੱਲ੍ਹੇ ਦਿਲ ਵਾਲੇ ਤੁਮ ਹੋ ਸਾਹਿਬ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ।
ਸ੍ਰੀ ਬਾਲਾ ਸੁੰਦਰ ਬਾਚ ਭੁਜੰਗ ਪ੍ਰਿਆਤ ਛੰਦ, ਸੁਤਾ ਨਾਨਕੀ ਜੋ ਹੋਤੀ ਧਾਮ ਕਾਲੂ।
ਬੇਬੇ ਨਾਨਕੀ ਜੀ ਜੋ ਬਾਬਾ ਕਲਿਆਣ ਚੰਦ ਦੇ ਘਰ ਵਿਖੇ ਉਹਨਾਂ ਦੀ ਪੁੱਤਰੀ ਸੀ।
ਗੁਣੰ ਖਾਨ ਮਨ ਸਰੂਪੰ ਵਿਸਾਲੂ,
ਬਹੁਤ ਜ਼ਿਆਦਾ ਗੁਣਾਂ ਦੀ ਖਾਣ, ਸੁੰਦਰ ਸਰੂਪ ਜਿਨ੍ਹਾਂ ਦਾ।
ਸੁਤਾ ਕੇ ਸਮਾਨ ਲਖਿਓ ਤਾਹੇ ਰਾਈ,
ਆਪਣੀ ਪੁੱਤਰੀ ਨੂੰ ਰਾਏ ਬਲਾਰ ਜੀ ਨੇ ਭਾਵ ਜਿਵੇਂ ਆਪਣੀ ਪੁੱਤਰੀ ਸਮਝਦੇ ਸੀ ਬੇਬੇ ਨਾਨਕੀ ਜੀ ਨੂੰ ਇਸ ਪ੍ਰਕਾਰ ਜਾਣਿਆ ਹੈ।
ਭਲੇ ਥਾਨ ਕਿਨੇ ਸੁਤਾ ਕੀ ਸਗਾਈ,
ਬੜੇ ਚੰਗੇ ਥਾਨ ਲੱਭ ਕੇ ਅੱਛਾ ਵਰ ਜੋ ਉਹਨਾਂ ਦੀ ਮੰਗਣੀ ਕੀਤੀ ਹੈ।
ਤੋਟ ਕਛੰਦ ਸੁਲਤਾਨਪੁਰੇ ਜੈ ਰਾਮ ਹੋਤੋ,
ਸੁਲਤਾਨਪੁਰ ਸਾਹਿਬ ਦੇ ਵਿੱਚ ਬੇਬੇ ਨਾਨਕੀ ਜੀ ਦੇ ਪਤੀ ਜੀ ਭਾਈਆ ਜੈ ਰਾਮ ਜੀ, ਜਿਨ੍ਹਾਂ ਦਾ ਨਾਮ ਜੈ ਰਾਮ ਜੀ ਕਰਕੇ ਵੈਸੇ ਭਾਈਆ ਸਤਿਕਾਰ ਨਾਲ ਵੱਡਾ ਜਾਂ ਜੀਜਾ, ਇਸ ਤਰ੍ਹਾਂ ਉਹ ਸਾਰਿਆਂ ਵਾਸਤੇ ਹੀ ਭਾਈਆ ਜੈ ਰਾਮ ਜੀ ਬੜੇ ਚੰਗੇ ਸਨ, ਬਹੁਤ ਗੁਰਮੁਖ, ਬੜੀ ਉੱਚੀ ਰੂਹ ਸੰਸਾਰ ਦੇ ਉੱਤੇ। ਮਾੜਾ ਮੋਟਾ ਤਾਂ ਬੇਬੇ ਨਾਨਕੀ ਦਾ ਪਤੀ ਨਹੀਂ ਹੋ ਸਕਦਾ, ਕਈ ਯੁੱਗਾਂ ਦੀ ਕਮਾਈ ਹੋਵੇ ਤਾਂ ਇਸ ਘਰ ਦੇ ਵਿੱਚ ਕੋਈ ਆ ਸਕਦਾ।
ਵਰ ਬਾਹਜ ਬੰਸ ਬਿਸੁੱਧ ਮਤੋ,
ਸੋ ਇਸ ਕਰਕੇ ਇਸ ਚੀਜ਼ ਬਾਰੇ ਵਿਚਾਰ ਕਰੀਏ ਕਿ ਚੰਗੀ ਕੁਲ ਦਾ ਖੱਤਰੀ ਅਤੇ ਉੱਜਲ ਬੁੱਧੀ ਵਾਲਾ ਇਸ ਤਰੀਕੇ ਨਾਲ ਬਹੁਤ ਸੁੰਦਰ ਸਰੂਪ ਵਾਲੇ।
ਸੰਬੰਧ ਪਇਓ ਤੇ ਸੰਗ ਪਲੰ,
ਬਹੁਤ ਸੁੰਦਰ ਸੰਬੰਧ ਹੋਇਆ ਅਕਾਲ ਪੁਰਖ ਦਾ ਧੁਰੋਂ ਹੀ ਜਿਸ ਪ੍ਰਕਾਰ ਹੁਕਮ ਸੀ।
ਇੱਕ ਸਾਰ ਮਿਲੇ ਬਰਨਾਰ ਕਲੰ,
ਸੋ ਇੱਕ ਸਾਰ ਮਿਲੇ ਨੇ ਆਪਸ ਦੇ ਵਿੱਚ ਵਰ ਤੇ ਕੰਨਿਆ, ਬਹੁਤ ਸੁੰਦਰ ਦੋਨਾਂ ਦੇ ਸਰੂਪ। ਸੋ ਦੇਖਣ ਦੇ ਵਿੱਚ ਪਤਾ ਲੱਗਦਾ ਸੀ ਕਿ ਕੋਈ ਅਗੰਮੀ ਰੂਹਾਂ ਸੰਸਾਰ ਦੇ ਉੱਤੇ ਆਈਆਂ ਹੋਈਆਂ ਹਨ।
ਸਜ ਸਾਜ ਬਰਾਤ ਭਲੀ ਸਾਗਰੀ,
ਬਹੁਤ ਸੁੰਦਰ ਬਰਾਤ ਸਜੀ। ਰਾਏ ਬਲਾਰ ਜੀ ਨੇ ਰਿਸ਼ਤਾ ਕਰਾਇਆ ਸੀ, ਇਹ ਯਾਦ ਰੱਖੀ ਦੀਆਂ ਗੱਲਾਂ। ਕੋਈ ਪੁੱਛੇ ਬੇਬੇ ਨਾਨਕੀ ਦਾ ਰਿਸ਼ਤਾ ਕਿਹਨੇ ਕਰਾਇਆ ਸੀ, ਉਹਨਾਂ ਦੇ ਪਤੀ ਦਾ ਨਾਮ ਕੀ ਸੀ, ਭਾਈਆ ਜੈ ਰਾਮ ਸੁਲਤਾਨਪੁਰ ਵਿਖੇ, ਕਿਉਂਕਿ ਉਹ ਬਣਤਰ ਬਾਣੀ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਸਾਹਿਬ ਜਾਣਾ ਹੈ। ਇਸ ਤਰ੍ਹਾਂ ਬੜਾ ਸੁੰਦਰ ਵਿਆਹ ਹੋਇਆ।
ਕੀਏ ਆਣ ਟਕਾਉ ਸੋਸੋ ਨਗਰੀ,
ਇਸ ਕਰਕੇ ਬੜੇ ਸੁੰਦਰ ਨਗਰ ਦੇ ਵਿੱਚ ਸਹੁਰੇ ਘਰ ਦੇ ਵਿੱਚ ਆ ਕੇ ਧੰਨ ਬੇਬੇ ਨਾਨਕੀ, ਭਗਤੀ ਦਾ ਅਵਤਾਰ, ਪਹਿਲਾ ਸਿੱਖ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲੀ ਸ਼ਰਧਾਵਾਨ, 5 ਸਾਲ ਬੇਬੇ ਵੱਡੀ ਵੀਰ ਨੂੰ ਪਾਲਣ ਵਾਲੀ।
ਸੰਗਮ ਤੰਗ ਤੁਰੰਗਨ ਕੇ,
ਇਸ ਤਰੀਕੇ ਨਾਲ ਕਹਿੰਦੇ ਨੇ ਬਹੁਤ ਸੁੰਦਰ ਸੋਹਣੇ ਸੋਹਣੇ ਉਸ ਵਕਤ ਘੋੜੇ ਅਤੇ ਹਾਥੀ ਲੈ ਕਰਕੇ, ਕਿਉਂਕਿ ਸਰਕਾਰੀ ਨੌਕਰੀ ਕਰਦੇ ਸਨ ਉਦੋਂ ਭਾਈ ਅਜੈ ਰਾਮ ਜੀ, ਇਸ ਤਰ੍ਹਾਂ ਸੁਲਤਾਨਪੁਰ ਸਾਹਿਬ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ।
ਫੱਟ ਸੋਭਤ ਹੈ ਬਹੁ ਰੰਗਨ ਕੇ,
ਬੜੇ ਸੁੰਦਰ ਸੁੰਦਰ ਵਸਤਰ ਸੋਭਨੀਕ ਹੁੰਦੇ ਨੇ ਸੰਸਾਰੀ ਬੰਦਿਆਂ ਲਈ। ਦੁਨਿਆਵੀ ਚੀਜ਼ਾਂ ਵਿੱਚ ਸਭ ਤੋਂ ਵੱਡਾ ਇੱਕ ਤਿਆਰ ਹੋਣ ਦਾ, ਕੱਪੜੇ ਬਣਾਉਣ ਦਾ ਸ਼ੌਂਕ, ਸਜਣ ਫੱਬਣ ਦਾ, ਖੁਸ਼ੀਆਂ ਦਾ ਇੱਕ ਸਮਾਂ, ਇਹ ਵਿਆਹ ਕਾਰਜ ਆਜਕ ਹੁੰਦੇ ਹਨ।
ਮਰ ਭੂਖਨ ਕੰਚਨ ਅੰਗ ਧਰੇ,
ਬਹੁਤ ਸੁੰਦਰ ਸੋਹਣੇ ਸਾਰਿਆਂ ਨੇ ਗਹਿਣੇ ਜਿਹੜੇ ਨੇ ਅੰਗਾਂ ਦੇ ਉੱਤੇ ਪਾਏ ਹੋਏ ਨੇ।
ਚਮਕਾਤ ਜਰਾਵਨ ਸੰਗ ਜਰੇ,
ਜੜਾਊ ਜਿਹੜੇ ਹੋਏ ਨੇ ਬੜੇ ਸੋਹਣੇ, ਪੁਰਾਣੇ ਗਹਿਣੇ ਹੁੰਦੇ ਸੀ ਬੜੇ ਸੁੰਦਰ, ਉਹਨਾਂ ਵਿੱਚ ਹੀਰੇ ਲਾਲ ਮੋਤੀ ਪੰਨੇ ਆਦਿਕ ਜੜ ਕੇ ਸੁੰਦਰ ਬਣਾਏ ਨੇ।
ਮਨ ਹੋਏ ਉਦਾਰ ਧਨੰਗ ਬਰਖੇ,
ਮਨੋਂ ਕਹਿੰਦੇ ਉਦਾਰ ਚਿੱਤ ਹੋ ਕੇ ਧਨ ਦੀ ਵਰਖਾ ਹੋਈ, ਲਕਸ਼ਮੀ ਨੇ ਆਪ ਵਰਖਾ ਕੀਤੀ ਹੈ।
ਸਭ ਭਾਵ ਹੈ ਰੰਕ ਹਿਰਦੇ ਹਰਖੇ,
ਇਸ ਤਰੀਕੇ ਨਾਲ ਕਹਿੰਦੇ ਨੇ ਵਰਖਾ ਧਨ ਦੀ ਗਰੀਬਾਂ ਨੂੰ ਵੀ ਕੀਤੀ। ਪਹਿਲਾਂ ਲੋਕਾਂ ਕੋਲ ਧਨ ਨਹੀਂ ਸੀ ਹੁੰਦਾ, ਇਸ ਤਰ੍ਹਾਂ ਵਿਆਹ ਸ਼ਾਦੀਆਂ ਤੇ ਅਮੀਰ ਬੰਦੇ ਗਰੀਬਾਂ ਨੂੰ ਧਨ ਦਿੰਦੇ ਸਨ।
ਕਬਿਤਾ ਬਾਜਤ ਨਗਾਰੇ, ਬਹੁ ਬੇਦਿਅਨ ਅਖਾਰੇ, ਹੋਤ ਕੌਤਕ ਨਿਹਾਰੇ, ਮਨ ਰਹੇ ਹੈ ਲਭਾਏ ਕੈ,
ਮਨ ਬੜਾ ਹੀ ਲਭਾਏ ਮਾਨ ਹੋ ਰਿਹਾ ਬਈ ਕਿਹਦੇ ਘਰੇ ਵੱਜ ਰਹੇ ਨਗਾਰੇ, ਅੱਜ ਖੁਸ਼ੀਆਂ ਦੇ ਵਾਜੇ ਵੱਜ ਰਹੇ ਨੇ। ਕਹਿੰਦੇ ਬਈ ਬੇਦੀਆਂ ਦੇ ਘਰੇ ਵੱਜ ਰਹੇ ਨੇ, ਅੱਜ ਅਜੀਬ ਅਜੀਬ ਕੌਤਕ ਦੇਖਣ ਨੂੰ ਮਿਲ ਰਹੇ ਹਨ।
ਪਾਏ ਕੈ ਨਦੇਸ਼ ਕੋ ਬਰਾਤ ਨੈ ਨਵੇਸ਼ ਕੀਨੋ, ਅਥੇ ਦਨੇਸ਼ ਕੋ ਹਥਾਸਨ ਜਗਾਏ ਕੈ,
ਨਿਰਦੇਸ਼ ਪਾ ਕੇ ਜਦੋਂ ਨਿਰਦੇਸ਼ ਮਿਲਿਆ ਇਹ ਤਾਂ ਬਰਾਤ ਨੇ ਉਸ ਵਕਤ ਨਿਵੇਸ਼ ਕੀਤਾ, ਟਿਕਾਣਾ ਕੀਤਾ। ਅਥਾਏ ਦਨੇਸ਼, ਜਦੋਂ ਦਨੇਸ਼ ਭਾਵ ਦਿਨ ਦਾ ਏਸ਼ ਰਾਜਾ ਸੂਰਜ, ਅਥਾਏ ਤੋਂ ਭਾਵ ਆਥਣ ਹੋ ਗਿਆ, ਛੁੱਪ ਗਿਆ। ਉਸ ਵਕਤ ਇਹ ਪੁਰਾਣੀ ਇੱਕ ਰੀਤੀ ਸੀ ਜਦੋਂ ਫਿਰ ਦਨੇਸ਼ ਕੋ ਹੁਤਾਸਨ ਜਗਾਇਕ ਹੈ, ਹੁਤਾਸਨ ਹੁੰਦੀ ਅਗਨੀ, ਅਗਨੀ ਜਗ ਪਈ, ਦੀਵੇ ਜਗ ਪਏ।
ਭਾਵਰ ਕਾਲੀਓ ਸਭ ਦਿਜਨ ਕੋ ਦਾਨ ਦੀਏ, ਅੰਗਨਾ ਸੁਨਾਏ ਗਾਰ ਗੀਤਨ ਕੋ ਗਾਇਕ ਹੈ,
ਇਸ ਤਰ੍ਹਾਂ ਕਹਿੰਦੇ ਨੇ। ਫਿਰ ਉਸ ਵਕਤ ਬੇਦੀ ਆਦਿਕ ਬਾਲੀ ਅੱਗ ਨੂੰ ਕਹਿੰਦੇ ਨੇ, ਪਹਿਲੇ ਲੋਕ ਅੱਗ ਦੇ ਦੁਆਲੇ ਪਰਿਕਰਮਾ ਕਰਦੇ ਸਨ, ਇਹ ਪਿੱਛੋਂ ਹੀ ਰੀਤੀ ਚੱਲੀ ਆਉਂਦੀ ਸੀ, ਜਿਹਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਆਦਿਕ ਨੂੰ ਉਹਨਾਂ ਨੂੰ ਭੋਜਨ ਆਦਿਕ ਦੇਣਾ, ਹੋਰ ਬੁਲਾ ਕਰਕੇ ਕੱਪੜਾ ਲੀੜਾ, ਜਿਸ ਤਰ੍ਹਾਂ ਵਿਆਹ ਦਾ ਇੱਕ ਮਾਹੌਲ ਕਵੀ ਜੀ ਨੇ ਬਣਾਇਆ ਕਿ ਇਸ ਤਰ੍ਹਾਂ ਬਹੁਤ ਸਾਰਾ ਪਿੰਡ ਢੁਕਿਆ, ਕਿਉਂਕਿ ਵਿਆਹ ਹੈ ਪਟਵਾਰੀ ਦੀ ਪੁੱਤਰੀ ਦਾ। ਉਹਦੇ ਵਿੱਚ ਨੇ ਰਾਏ ਬੁਲਾਰ ਜੀ, ਉਹ ਰਾਜਾ ਹੈ। ਦੂਜੇ ਪੱਖ ਤੋਂ ਸੁਲਤਾਨਪੁਰ ਸਾਹਿਬ ਤੋਂ ਵੀ ਕੋਈ ਘੱਟ ਨਹੀਂ ਆਇਆ, ਭਾਈਆ ਜੈ ਰਾਮ ਜੀ, ਉਹਨਾਂ ਨਾਲ ਸਰਕਾਰੀ ਅਹਿਲਕਾਰ ਸਾਰੇ ਚੱਲ ਕਰਕੇ, ਨਵਾਬ ਦੌਲਤ ਖਾਂ ਆਦਿਕ ਦੇ ਬੰਦੇ, ਫਿਰ ਉਹਨਾਂ ਦੀ ਵੀ ਰਿਸ਼ਤੇਦਾਰੀ ਚਾਰੇ ਪਾਸੇ ਬਹੁਤ ਤਕੜੀ ਸੀ। ਇੱਧਰ ਬੇਦੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ 20 ਪਿੰਡ ਸਨ ਇਹਨਾਂ ਦੇ, ਸਾਰਾ ਪਿੰਡ ਗਹਿਮਾ ਗਹਿਮ ਹੋ ਰਿਹਾ ਸੀ।
ਦੋ ਕੋਲ ਰੀਤ ਕੀਨ ਦਾਜ ਬਹੁਤ ਦੀਨ, ਵੱਡੋ ਜਸਲੀਨ ਸਭ ਰਹੇ ਹਰ ਖਾਈ ਕੈ।
ਹੁਣ ਦੋਨਾਂ ਕੋਲਾਂ ਨੇ ਆਪਣੀ ਆਪਣੀ ਰੀਤੀ ਕੀਤੀ ਹੈ, ਜਿਵੇਂ ਜਿਵੇਂ ਪੁਰਾਣੇ ਲੋਕ ਕਰਦੇ ਸੀ ਰੀਤੀ, ਜਿਵੇਂ ਚੱਲੀ ਆਉਂਦੀ ਸੀ, ਇਸ ਕਰਕੇ ਦੋਨਾਂ ਨੇ ਬਹੁਤ ਰੀਤੀ ਕੀਤੀ, ਬੜਾ ਇੱਧਰ ਉੱਧਰ ਦੇਣ ਲੈਣ ਹੋਇਆ ਆਪਸ ਵਿੱਚ।
ਕਿਨੋ ਉਪਵਾਹ ਅਬ ਰਾਮ ਜੋ ਜ ਰਾਮ ਪਨ, ਗਯੋ ਨਿਜ ਧਾਮ ਪਨ ਆਨੰਦ ਬੁਢਾਈ ਕੈ।
ਬਹੁਤ ਹੀ ਸੁੰਦਰ ਸ਼ਾਦੀ ਹੋਈ, ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਲੈ ਕਰਕੇ ਆਪਣੇ ਘਰ ਸ੍ਰੀ ਸੁਲਤਾਨਪੁਰ ਸਾਹਿਬ ਬਹੁਤ ਆਨੰਦ ਦੇ ਸਹਿਤ ਪਹੁੰਚੇ ਹਨ।
ਬਸਰ ਬਤੀਤੇ ਕੁਛ ਨਾਨਕ ਸੋ ਕਾਲੂ ਕਹਿ ਭਗਨੀ ਕੋ ਆਨ ਸੁਲਤਾਨਪੁਰ ਜਾਇ ਕਹਿ।
ਹੁਣ ਕੁਝ ਦਿਨ ਜਦੋਂ ਬਤੀਤ ਹੋਏ, ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਚਨ ਕੀਤਾ, ਪੁੱਤਰ ਜੀ ਤੁਸੀਂ ਹੁਣ ਇਉਂ ਕਰੋ, ਜਾਓ ਰਥ ਵਿੱਚ ਜਾਓ, ਭੈਣ ਜੀ ਨੂੰ ਲੈ ਕੇ ਆਓ ਸੁਲਤਾਨਪੁਰ ਸਾਹਿਬ। ਦੇਖੋ ਬਈ ਸ੍ਰੀ ਨਨਕਾਣਾ ਸਾਹਿਬ ਕਿੰਨੀ ਦੂਰ ਹੈ ਅਤੇ ਸੁਲਤਾਨਪੁਰ ਸਾਹਿਬ ਆਉਣਾ ਹੈ, ਕਿਉਂ ਸਿੱਧਾ ਰਸਤਾ ਉਦੋਂ ਇਹ ਸ਼ਾਹ ਮਾਰਗ ਇੱਥੋਂ ਹੀ ਜਾਂਦਾ ਸੀ ਜਿਹੜਾ ਸ੍ਰੀ ਗੋਇੰਦਵਾਲ ਸਾਹਿਬ ਤੋਂ। ਇਸ ਪ੍ਰਕਾਰ ਇਹ ਰਸਤਾ ਹੋ ਕੇ ਅੱਗੇ ਜਾਣਾ ਸੁਲਤਾਨਪੁਰ ਸਾਹਿਬ ਇੱਧਰਲੇ ਪਾਸੇ ਨੂੰ ਆਉਣਾ, ਇਸ ਤਰ੍ਹਾਂ ਕਹਿੰਦੇ ਜਾਣਾ ਕਰੋ।
ਮਾਨ ਤਨ ਬੈਨ ਅਨ ਕੰਪਿਆ ਨ ਤੁਸਨੀ ਪੈ ਜਾਖੋ ਕੇ ਪੈ ਨਾ ਨੀਚੇ ਨੈਣ ਠਹਿਰਾਏ ਕੈ।
ਉਸ ਵਕਤ ਕਿਰਪਾ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਹੋ ਗਏ, ਕੋਈ ਬਚਨ ਹੀ ਨਹੀਂ ਮੰਨਦੇ। ਉਹਨਾਂ ਦੇ ਨੇਤਰ ਨੀਚੇ ਕਰ ਲਏ ਆਪਣੇ, ਔਰ ਪਿਤਾ ਜੀ ਦੇ ਬਚਨ ਦਾ ਜਵਾਬ ਨਹੀਂ ਦਿੱਤਾ। ਡਰਦੇ ਵੀ ਨਹੀਂ ਨਾ ਕਿਸੇ ਤੋਂ, ਕਿਉਂਕਿ ਪਰਮੇਸ਼ਰ ਆਪ ਹਨ।
ਰਾਏ ਕੇ ਨਿਕਟ ਜਾਏ ਸਭ ਹੀ ਸੁਨਾਏ ਬਿਦ ਭਗਨੀ ਨਯਾਨਤ ਹੈ ਰਹਿਓ ਸਮਝਾਏ ਕੈ।
ਹੁਣ ਬਾਬਾ ਕਲਿਆਣ ਚੰਦ ਜੀ ਨੂੰ ਝਿੜਕਾਂ ਪਈਆਂ ਸੀ ਰਾਏ ਬੁਲਾਰ ਤੋਂ, ਇਸ ਕਰਕੇ ਉਹ ਹੁਣ ਗੁਰੂ ਨਾਨਕ ਦੇਵ ਜੀ ਨੂੰ ਝਿੜਕਦੇ ਤਾਂ ਹੈ ਨਹੀਂ ਵੀ ਤੁਸੀਂ ਮੰਨਦੇ ਨਹੀਂ ਜਾਣਦੇ ਨਹੀਂ। ਉਹ ਕੀ ਕਰਦੇ ਨੇ ਹੁਣ ਵੀ ਰਾਏ ਬੁਲਾਰ ਫੇਰ ਮੈਨੂੰ ਝਿੜਕੂਗਾ। ਹੁਣ ਉਹ ਰਾਏ ਬੁਲਾਰ ਕੋਲ ਹੀ ਚਲੇ ਗਏ ਵਾਪਸ। ਉਹ ਦੇਖੋ ਜੀ, ਉਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਪੁੱਤਰ ਜੀ ਨੂੰ ਗੁਰੂ ਨਾਨਕ ਦੇਵ ਜੀ ਨੂੰ, ਅਤੇ ਵੀ ਭੈਣ ਜੀ ਨੂੰ ਲੈ ਕੇ ਆਉਣਾ ਸੁਲਤਾਨਪੁਰ ਸਾਹਿਬ ਤੋਂ, ਉਹ ਮੇਰੀ ਗੱਲ ਨਹੀਂ ਸੁਣਦੇ ਹਨ।
ਰਾਏ ਭੇਜੋ ਦਾਸ ਕੋ ਬੁਲਾਏ ਸੁਖ ਰਾਸ ਰੂਪ ਸਾਦਰ ਬਸਾਏ ਪਾਸ ਪ੍ਰੇਮ ਕੇ ਪ੍ਰਕਾਸ਼ ਸੋਂ।
ਸੋ ਇਸ ਤਰ੍ਹਾਂ ਕਹਿੰਦੇ ਰਾਏ ਭੇਜਿਓ ਦਾਸ ਕੋ, ਰਾਏ ਨੇ ਦਾਸ ਨੂੰ ਭੇਜਿਆ ਸੇਵਾਦਾਰ ਨੂੰ, ਕਹਿੰਦਾ ਇਉਂ ਕਰੀ ਐਨ ਪਹਿਲਾਂ ਜਾ ਕੇ ਹੱਥ ਜੋੜੀ ਸਤਿਕਾਰ ਨਾਲ ਸਿਰ ਨਵਾਈ ਮੇਰੇ ਵੱਲੋਂ ਅਤੇ ਬੇਨਤੀ ਕਰੀ ਕਿ ਜੀ ਬੇਨਤੀ ਹੈ, ਪਹਿਲਾਂ ਪਿਆਰ ਪ੍ਰਗਟ ਕਰੀ ਮੇਰਾ, ਫਿਰ ਪਿਆਰ ਨਾਲ ਬੇਨਤੀ ਕਰੀ ਕਿ ਆਪ ਜੀ ਨੂੰ ਰਾਏ ਜੀ ਨੇ ਯਾਦ ਕੀਤਾ ਹੈ, ਆਪ ਕਿਰਪਾ ਕਰਕੇ ਦਰਸ਼ਨ ਬਖਸ਼ੋ ਜੀ।
ਮਾਥੇ ਪਰ ਹੱਥ ਫੇਰ ਗਾਥਾ ਹਿੱਤ ਸਾਥ ਕਹਿ ਇੱਕ ਵਾਰ ਜੋਇ ਸੋਸਾ ਆਨੀ ਅਵਾਸ ਸੋ।
ਸੋ ਇਸ ਤਰ੍ਹਾਂ ਜਦੋਂ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਪ੍ਰਵਾਨ ਕਰਕੇ ਬੇਨਤੀ ਪਹੁੰਚੇ ਨੇ, ਸੋ ਮੱਥੇ ਉੱਤੇ ਹੱਥ ਫੇਰਿਆ ਬੜੇ ਪਿਆਰ ਨਾਲ, ਫਿਰ ਇਸ ਤਰ੍ਹਾਂ ਗਾਥਾ ਕਹੀ ਸਾਰੀ, ਇੱਕ ਵਾਰ ਜਾਓ ਜ਼ਰੂਰ, ਭੈਣ ਜੀ ਨੂੰ ਤੁਸੀਂ ਆਪ ਲੈ ਕੇ ਆਓ, ਸਾਡੀ ਬੇਨਤੀ ਹੈ ਜੀ।
ਦੂਜੇ ਤਾਹਾਂ ਜਾਏ ਰਹੋ ਹਿਰਦੈ ਸੁਖ ਪਾਏ ਓਹੋ ਕਾਲੂ ਕੀ ਕਲਾਹੇ ਮਿਟ ਜਾਏ ਅਨ ਆਸ ਹੈ ਆਸ ਸੋ।
ਉਹਨਾਂ ਨੇ ਫਿਰ ਇਉਂ ਬੇਨਤੀ ਕੀਤੀ ਕੱਲਿਆਂ ਨੂੰ ਬਿਠਾ ਕੇ ਮਹਾਰਾਜ ਨੂੰ, ਦੇਖੋ ਇਉਂ ਗੱਲ ਹੈ ਜੇ ਇੱਥੇ ਹੀ ਰਹੀ ਜਾਓਗੇ ਨਾ, ਇਹ ਕਲਿਆਣ ਚੰਦ ਤੁਹਾਨੂੰ ਦੇਖਦੇ ਖੇਡਦਾ ਰਹਿੰਦਾ ਅੰਦਰੇ ਅੰਦਰ, ਪੈਸੇ ਨਹੀਂ ਕਮਾਉਂਦਾ, ਕੰਮ ਨਹੀਂ ਕਰਦਾ, ਇਸ ਬਹਾਨੇ ਬੇਬੇ ਜੀ ਕੋਲ ਚਲੇ ਜਾਓ, ਬੇਬੇ ਮਤਲਬ ਭੈਣ, ਤਾਂ ਉੱਥੇ ਚਲੇ ਜਾਓ, ਕੁਛ ਦਿਨ ਰਹਿ ਲਿਓ, ਫਿਰ ਹੌਲੀ ਹੌਲੀ ਲੈ ਆਓਗੇ, ਹਫ਼ਤੇ ਦਸ ਦਿਨ 'ਚ ਇਹਨਾਂ ਦਾ ਮੂਡ ਵੀ ਠੀਕ ਹੋ ਜਾਊਗਾ, ਨਾਲੇ ਤੁਸੀਂ ਘੁੰਮ ਫਿਰ ਆਓਗੇ ਥੋੜ੍ਹਾ ਜਿਹਾ। ਇਸ ਕਰਕੇ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਚੰਗੀ ਗੱਲ ਹੁੰਦੀ ਹੈ, ਪਿਆਰ ਨਾਲ ਸਮਝਾਇਆ।
ਸਹਿਜ ਸੁਭਾਏ ਤਬ ਹੀਏ ਜੋ ਸੁਹਾਏ ਕਰੋ ਜਾਵਨ ਉਚਤ ਤੁਮ ਅਬੈ ਸੋਸਾ ਪਾਸ ਸੋ।
ਹੁਣ ਸਹਿਜ ਸੁਭਾਏ ਤੁਹਾਡੇ ਮਨ ਨੂੰ ਜੋ ਚੰਗਾ ਲੱਗਦਾ ਹੈ ਜਾਵਣਾ ਕਰੋ, ਉਚਿਤ ਤੁਮੈਂ ਅਬੈ ਸੋਸਾ ਪਾਸ ਸੋ। ਮੈਂ ਇਹ ਕਹਿਣਾ ਕਿ ਦੁਨਿਆਵੀ ਤੌਰ 'ਤੇ ਬੇਬੇ ਨਾਨਕੀ ਜੀ ਭੈਣ ਜੀ ਕੋਲ ਤੁਹਾਨੂੰ ਨਾ ਜਾਣਾ ਬਣਦਾ, ਇਹ ਦੁਨਿਆਵੀ ਰੀਤੀਆਂ ਹੁੰਦੀਆਂ ਨੇ, ਥੋੜੀਆਂ ਬਹੁਤ ਇਹ ਬੰਦੇ ਨੂੰ ਨਿਭਾਉਣੀਆਂ ਪੈਂਦੀਆਂ ਹਨ।
ਬ੍ਰਿਧ ਵੈਸ ਨਗਰ ਇਸ ਬਲ ਬਸੇਸ ਲਖ ਮਾਨੇ ਜਗਤ ਇਸ ਬੈਨ ਭਾਨੇ ਮਾਨੇ ਆਪਣੇ।
ਹੁਣ ਰਾਏ ਬੁਲਾਰ ਜੀ ਦੀ ਉਮਰ ਵੀ ਬਿਰਧ ਹੈ, ਰਾਜਾ ਹੈ ਇਲਾਕੇ ਦਾ, ਪਿਛਲੀ ਕਮਾਈ ਵੀ ਹੈ, ਭਗਤੀ ਵੀ ਹੈ, ਸੋ ਇਸ ਕਰਕੇ ਬਲਬ ਤੋਂ ਭਾਵ ਪਿਆਰਾ, ਤਾਂ ਵਿਸ਼ੇਸ਼ ਕਰਕੇ ਬਹੁਤਾ ਜ਼ਿਆਦਾ ਪਿਆਰਾ। ਗੁਰੂ ਨਾਨਕ ਦੇਵ ਜੀ ਪਿਆਰ ਕਰਦੇ ਰਾਏ ਬੁਲਾਰ ਜੀ ਨੂੰ, ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਨੂੰ ਪਿਆਰਾ ਜਾਣ ਕੇ, ਮਾਨੇ ਜਗਦੇਸ਼ ਬੈਨ ਭਾਨੇ ਮਾਨੇ ਆਪਣੇ, ਉਹ ਮਨ ਦੇ ਅੰਦਰ ਜਿਹੜੀ ਨਿਮਰਤਾ ਨਾਲ ਭਗਤੀ ਭਾਵਨਾ ਵਿੱਚ ਭਿੱਜ ਕੇ ਬੇਨਤੀ ਕੀਤੀ ਨਾ, ਉਹ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਈ। ਹੁਣ ਉਹ ਰਿਸ਼ਤੇਦਾਰੀ ਵਾਲੀ ਜਾਂ ਇਹ ਕਹੋ ਵੀ ਨਵਾਬ ਦੀ ਕਾਣ ਕਰੋੜ ਮੰਨੀ ਨਾ, ਭਗਤ ਦੀ ਗੱਲ ਮੰਨੀ ਬਈ ਮੇਰਾ ਭਗਤ ਮੈਨੂੰ ਇਉਂ ਕਹਿੰਦਾ ਕਿ ਜੀ ਜਾਣਾ ਚਾਹੀਦਾ, ਸੰਗਤ ਕਹੇ ਭਗਤ ਕਹੇ ਸਤਿਗੁਰੂ ਜੀ ਮੰਨ ਲੈਂਦੇ ਹਨ।
ਬਾਲਾ ਭਾਣਾ ਅੰਗਦ ਜੀ ਕੀਜੈ ਪਾਨ ਕਥਾ ਰਸ, ਭਏ ਹੈ ਤਿਆਰ ਜਨ ਕਿਨੇ ਦੰਭ ਖਪਨੇ।
ਭਾਈ ਬਾਲਾ ਜੀ ਇੱਧਰ ਸਾਰੀ ਕਥਾ ਸੁਣਾ ਰਹੇ ਨੇ, ਕਹਿਣ ਲੱਗੇ ਹੈ ਗੁਰੂ ਅੰਗਦ ਦੇਵ ਮਹਾਰਾਜ, ਬਹੁਤ ਰਸਮਈ ਕਥਾ ਸੱਚੇ ਪਾਤਸ਼ਾਹ ਇਹ। ਫਿਰ ਧੰਨ ਗੁਰੂ ਨਾਨਕ ਦੇਵ ਜੀ ਦੇਖੋ ਜੀ, ਊਂ ਤਾਂ ਨਹੀਂ ਕਿਸੇ ਦੀ ਗੱਲ ਮੰਨਦੇ ਸੀ, ਭਏ ਹੈ ਤਿਆਰ, ਜਿਨ੍ਹਾਂ ਨੇ ਤਿਆਰ ਹੋ ਗਏ, ਜਿਹਨੇ ਦੰਭ ਕੱਟਣਾ ਸੰਸਾਰ ਦੇ ਪਖੰਡ ਨੂੰ ਦੂਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਤਿਆਰ ਹੋ ਗਏ ਰਾਏ ਬਲਾਰ ਜੀ ਦੇ ਬੇਨਤੀ ਕਰਨ ਤੋਂ।
ਹਿੱਤ ਸਦਾ ਧਰੈ ਦਾਸ ਜਾਨ ਦਇਆ ਕਰੈ, ਨਿਕਟ ਹਕਾਰ ਲੀਨ ਸਾਥ ਕੋ ਅਪਾਨ ਨੇ।
ਭਾਈ ਮਰਦਾਨੇ ਨੇ ਹਲਿਆਉਣਾ, ਭਾਈ ਬਾਲਾ ਪਹਿਲਾਂ ਦਾ, ਭਾਈ ਮਰਦਾਨਾ ਬਾਅਦ ਚ ਆਇਆ। ਲੋਕੀ ਕਹਿੰਦੇ ਭਾਈ ਬਾਲਾ ਮਹਾਰਾਜ ਦੇ ਨਾਲ ਨਹੀਂ ਸੀ, ਇਹ ਕਥਾ ਤੁਹਾਨੂੰ ਦੱਸ ਦੂਗੀ ਕਿ ਨਾਲ ਕਿੰਨਾ ਕੁ ਸੀ। ਭਾਈ ਬਾਲਾ ਤਾਂ ਸਾਰੀ ਕਥਾ ਸੁਣਾ ਰਹੇ ਨੇ। ਉਸ ਵਕਤ ਕਹਿੰਦੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀ, ਦਾਸ ਜਾਣ ਕੇ ਮੇਰੇ 'ਤੇ ਬੜਾ ਦਇਆ ਕਰਦੇ ਸੀ, ਮੈਨੂੰ ਕੋਲ ਬੁਲਾ ਲਿਆ, ਸਾਥ ਕੋ ਅਪਾਪ ਨੇ, ਪਾਪ ਤੋਂ ਰਹਿਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮੈਨੂੰ ਕੋਲ ਬੁਲਾ ਕੇ ਕਿਹਾ।
ਆਏ ਕਹਿ ਨਿਕੇਤ ਲੀਨ ਬੇਦੀ ਕੋਲ ਕੇਤ ਨੇਗ, ਮਾਤਾ ਕਰ ਹੇਤ ਬੇਦਾ ਕੀਨ ਹਰ ਜਪਨੇ।
ਮਹਾਰਾਜ ਕਹਿੰਦੇ ਭਾਈ ਬਾਲਾ ਘਰ ਦੇ ਵੀ ਕਹਿੰਦੇ ਨੇ ਔਰ ਰਾਏ ਬਲਾਰ ਜੀ ਨੇ ਵੀ ਕਿਹਾ, ਕਿਉਂਕਿ ਇਹ ਤਾਂ ਹੁਣ ਵਿਧੀ ਬਣ ਰਹੀ ਸਾਡੀ ਸੰਸਾਰ ਦੇ ਅੰਦਰ ਪ੍ਰਚਾਰ ਕਰਨ ਦੀ। ਫਿਰ ਅਸੀਂ ਕਹਿੰਦੇ ਇਕੱਠੇ ਹੋ ਕੇ ਘਰ ਆਏ, ਔਰ ਘਰ ਪੁਰਾਣੇ ਟਾਈਮ ਦੇ ਵਿੱਚ ਹੁੰਦੀ ਨੇਗ, ਨੇਗ ਹੁੰਦੀ ਜੋ ਭੈਣ ਦੇ ਘਰੇ ਦੇਣ ਦੀਆਂ ਵਸਤੂਆਂ ਹੁੰਦੀਆਂ ਸੀ, ਕੱਪੜਾ ਲੀੜਾ, ਸਾਰੇ ਰਿਸ਼ਤੇਦਾਰਾਂ ਦੇ ਕੱਪੜੇ, ਹੋਰ ਮਠਿਆਈਆਂ, ਸਮਾਨ, ਜੇ ਵੋ। ਮਾਤਾ ਨੇ ਬੜੇ ਪਿਆਰ ਨਾਲ ਤਿਆਰ ਕਰਕੇ ਸਮਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਭਾਈ ਬਾਲਾ ਜੀ ਨੂੰ ਵਿਦਾ ਕੀਤਾ। ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦੇ ਅਸੀਂ ਚਲੇ ਗਏ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਗ ਸਾਥ ਕਿੰਨਾ ਸੋਹਣਾ। ਚਲੋ ਇਸ ਬਹਾਨੇ ਆਪਣੀ ਵੀ ਯਾਤਰਾ ਸ਼ੁਰੂ ਹੋ ਗਈ, ਆਪਾਂ ਵੀ ਸ੍ਰੀ ਨਨਕਾਣਾ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੇ ਨਾਲ ਸ੍ਰੀ ਸੁਲਤਾਨਪੁਰ ਸਾਹਿਬ ਨੂੰ ਚੱਲੀਏ।
ਚੱਲੇ ਪੰਥ ਮੰਦ ਮੰਦ ਆਨੰਦ ਕੇ ਕੰਧ ਜੋ, ਸੁੰਦਰ ਮੁਕੰਦ ਪਾਦ ਨੈਣ ਅਰ ਬਿੰਦ ਸੇ।
ਮੰਦ ਮੰਦ ਸਤਿਗੁਰੂ ਹੌਲੀ ਹੌਲੀ ਆਰਾਮ ਨਾਲ ਜਾ ਰਹੇ ਨੇ, ਇੱਕ ਮਸਤ ਚਾਲ ਹੈ ਨਾਮ ਦੀ, ਆਨੰਦ ਦੇ ਸਤਿਗੁਰੂ ਸੱਚੇ ਪਾਤਸ਼ਾਹ ਦਾਤਾ, ਬਹੁਤ ਹੀ ਸੁੰਦਰ ਮੁਕਤੀ ਦੇ ਦਾਤਾ। ਸੋ ਜਿਨ੍ਹਾਂ ਦੇ ਸੁੰਦਰ ਚਰਨ ਕਮਲ ਜਿਹੜੇ ਨੇ, ਬਹੁਤ ਹੀ ਜਿਵੇਂ ਬੜੇ ਸੁੰਦਰ ਨੇ ਚਰਨ ਕਮਲ, ਜਿਨ੍ਹਾਂ ਦੇ ਨੇਤਰ ਕਮਲ ਸੁੰਦਰ ਨੇ, ਹਸਤ ਕਮਲ ਸੁੰਦਰ ਨੇ, ਇਉਂ ਪਰਮਾਤਮਾ ਨੇ ਦੁਨੀਆਂ 'ਤੇ ਇੱਕ ਰੂਪ ਧਾਰਿਆ, ਗੁਰੂ ਨਾਨਕ ਰੂਪ ਹੋ ਕੇ ਸੰਸਾਰ ਦੇ ਕਾਰ ਵਿਹਾਰ ਕਰਦੇ ਹਨ।
ਦੇਖਤ ਸਿਸਰ ਰੁੱਤ ਕਾਨਣ ਨਿਪਾਤ ਪਾਤ, ਨਗਨ ਬਿਟ ਪਪੇ ਨਰ ਕੀ ਅੱਗ ਵੰਦ ਸੇ।
ਹੁਣ ਐਸੀ ਹੈ ਰੁੱਤ ਕਿ ਪਤ ਝੜੀ ਰੁੱਤ, ਦੇਖਤ ਸਿਸਰ ਰੁੱਤ ਕਾਨਣ, ਜਿਹੜੇ ਜੰਗਲ ਦੇ ਵਿੱਚ ਸੀ ਝੜੇ ਪਏ ਨੇ ਬੜੇ ਪੱਤੇ, ਔਰ ਜਿਹੜੇ ਦਰਖਤ ਨੇ ਉਹ ਬਿਲਕੁਲ ਉਹਨਾਂ ਨੇ ਜੀ ਛੀਟੀਆਂ ਜੀ ਨਿਕਲ ਆਉਂਦੀਆਂ, ਦਰਖਤਾਂ 'ਤੇ ਕੋਈ ਪੱਤਾ ਹੀ ਨਹੀਂ ਹੁੰਦਾ। ਔਰ ਨਰਕ ਜਾਣ ਵਾਲੇ ਪਾਪੀਆਂ ਵਾਂਗੂ ਦਰਖਤ ਖਾਲੀ ਖੜੇ ਨੇ, ਜਿਵੇਂ ਨਰਕ ਨੂੰ ਜਾਣ ਵਾਲਾ ਬੰਦਾ ਬਿਨਾਂ ਪੁੰਨਾਂ ਤੋਂ ਬਿਨਾਂ ਭਗਤੀ ਤੋਂ ਪਾਪਾਂ ਦਾ ਲੱਦਿਆ ਹੋਇਆ ਜਾਂਦਾ ਨਾ, ਕਹਿੰਦੇ ਦਰਖਤ ਵੀ ਓਂ ਖੜੇ ਹਨ।
ਅੰਬਨ ਕੋ ਮੋਰ ਪੱਖ ਕੰਠ ਕਾਲ ਕੁੱਕ ਲਾ ਕੇ, ਕੂਕਤ ਸੁਣਾਏ ਕੂਕ ਪਾਵਤ ਆਨੰਦ ਸੇ।
ਹੁਣ ਉੱਥੇ ਰਸਤੇ ਦੇ ਵਿੱਚ ਅੰਬਾਂ ਨੂੰ ਬੂਰ ਲੱਗਿਆ ਹੋਇਆ, ਔਰ ਉਹਨਾਂ ਨੂੰ ਖਾ ਖਾ ਕਰਕੇ ਕੋਇਲ ਜਿਹੜੀ ਆ ਉਹਨਾਂ ਦਾ ਗਲ ਸੁਰ ਚ ਹੋਇਆ ਹੋਇਆ, ਰਸਤੇ ਵਿੱਚ ਕੋਇਲਾਂ ਕੂਕਦੀਆਂ ਨੇ, ਉੱਚੀ ਉੱਚੀ ਰੌਲਾ ਪਾਉਂਦੀਆਂ ਨੇ, ਮਾਨੋ ਗੁਰੂ ਨਾਨਕ ਸਾਹਿਬ ਦਾ ਸਵਾਗਤ ਕਰ ਰਹੀਆਂ ਨੇ।
ਕੀਰ ਕਲ ਬਿੰਕ ਕੰਕ ਤੁਕ ਤਕ ਕੰਕ ਕੋਕ, ਕੁਰ ਕੱਟ ਕ੍ਰੇਟੂ ਕਾਖ ਕੇਕੀ ਹੈ ਨਰਿੰਦ ਸੇ।
ਹੋਏ ਹੁੰਦੀ ਕਵੀ ਦੀ ਕਵਿਤਾ, ਜਿੱਧਰ ਨੂੰ ਚੱਲ ਪਿਆ ਬਸ ਉੱਧਰ ਨੂੰ ਸਾਰਾ ਕੁਛ ਹੀ ਸੁਣਾ ਦੇਣਾ, ਭਾਵੇਂ ਉਹ ਪੰਛੀ ਹੋਵੇ ਨਾ ਹੋਵੇ, ਬਸ ਕਵੀ ਜੀ ਨੇ ਸਾਰੇ ਬਿਠਾ ਦੇਣੇ ਟਾਹਣੀਆਂ 'ਤੇ। ਹੁਣ ਇਹ ਇੱਕ ਕਾਵਿ ਰਚਨਾ ਦੀ ਗੱਲ ਹੁੰਦੀ ਹੈ, ਜਦੋਂ ਸ਼ਿੰਗਾਰ ਰਸ ਸੁਣਾਉਣਾ ਤਾਂ ਉੱਧਰ ਸਿਰਾ ਹੀ ਲਾ ਦੇਣਾ। ਜਦੋਂ ਕਵੀ ਜੀ ਨੇ ਹੁਣ ਬਸੰਤ ਰੁੱਤ ਦਾ ਅਲੰਕਾਰ ਬੰਨਿਆ ਸੀ, ਸਾਰੇ ਫੁੱਲ ਖੜਾ ਦਿੱਤੇ। ਇਸੇ ਤਰ੍ਹਾਂ ਸਾਰੇ ਦਰੱਖਤਾਂ ਦੇ ਉੱਤੇ ਹੁਣ ਪੰਛੀ ਕਿਹੜੇ ਕਿਹੜੇ ਬੈਠੇ ਨੇ, ਕਹਿੰਦੇ ਬੈਠੇ ਨੇ ਪੰਛੀ ਦਰੱਖਤਾਂ ਦੇ ਉੱਤੇ, ਤੋਤੇ, ਚਿੜਾ, ਚਿੱਟੀ ਚੀਲ ਬੈਠੀ ਆ, ਬਗਲਾ ਬੈਠਾ, ਪਪੀਹਾ ਬੈਠਾ, ਬਟੇਰਾ ਬੈਠਾ, ਚਾਤਰਿਕ ਬੈਠਾ, ਚੱਕਵੀ ਚਕਵਾ, ਸੋ ਇਸ ਤਰੀਕੇ ਨਾਲ, ਸੋ ਕੁੱਕੜ ਬੈਠੇ ਨੇ, ਭਮਰੇ ਬੈਠੇ ਨੇ, ਤੋ ਕਲਾ ਕਾਂਛੀ, ਕਾਂ, ਕੇਕੀ ਹੈ ਨਰਿੰਦ ਸੇ, ਕੇਕੀ ਤੋਂ ਭਾਵ ਇੱਥੇ ਤੋਂ ਜੋ ਹੈ ਮੋਰ ਬੈਠਾ, ਕਿਵੇਂ ਰਾਜਿਆਂ ਵਰਗੇ ਦਰਖਤਾਂ ਦੇ ਉੱਤੇ ਬੈਠ ਕੇ ਪੰਛੀ ਚਹਿਚਹਾ ਰਹੇ ਹਨ।
ਬੋਲ ਤਕ ਪੋਤ ਪ੍ਰਿੰਗ ਖੰਜਨ ਕੋਲਿੰਗ ਕਾਲ ਸਾਰਸ ਕੋ ਰੰਗ ਨਾਨਾ ਰੰਗ ਕੇ ਵਿਹੰਗ ਹੈ।
ਹੁਣ ਤਰ੍ਹਾਂ ਤਰ੍ਹਾਂ ਦੇ ਕਪੋਤ ਕਬੂਤਰ ਬੋਲਦੇ ਨੇ, ਕਪੋਤ ਤੋਂ ਭਾਵ ਕਬੂਤਰ, ਭਮਰਾ ਆਪਣੀ ਗੁੰਜਾਰ ਕਰਦਾ, ਮਮੋਲਾ ਪੰਛੀ ਹੁੰਦਾ ਇੱਕ ਛੋਟੀਆਂ ਛੋਟੀਆਂ ਅੱਖਾਂ ਵਾਲਾ, ਪਾਣੀ ਦੇ ਕਿਨਾਰੇ ਰਹਿਣ ਵਾਲੇ ਇੱਕ ਪੰਛੀ ਹੁੰਦੇ ਨੇ। ਇਸ ਤਰੀਕੇ ਨਾਲ ਉਹ ਵੀ ਪੰਛੀ ਆਪਣਾ ਰੌਲਾ ਪਾ ਰਹੇ ਨੇ, ਭਾਵੇਂ ਨਹੀਂ ਹੈ ਬਿਠਾਉਣੇ ਜ਼ਰੂਰ ਹੈ, ਭਾਵੇਂ ਉੱਥੇ ਮਮੋਲਾ ਨਾ ਵੀ ਹੋਵੇ, ਕਵਿਤਾ 'ਚ ਬਿਠਾ ਦੇਣਾ ਕਵੀ ਜੀ ਨੇ। ਇਹ ਇੱਕ ਕਾਵਿ ਰਚਨਾ ਦੀ ਖਾਸ ਗੱਲ ਹੁੰਦੀ ਹੈ। ਜਲ ਦੇ ਕਿਨਾਰੇ ਰਹਿਣ ਵਾਲੇ ਜਿਹੜੇ ਪੰਛੀ ਨੇ, ਕੁਲਿੰਗ ਕਲ ਸਾਰਸ ਕੁਰਿੰਗ ਕੁਰੰਗ ਨਾਨਾ ਰੰਗ ਕੇ ਬਿਹੰਗ ਹੈ, ਇਸੇ ਤਰੀਕੇ ਨਾਲ ਕਹਿੰਦੇ ਨੇ ਉੱਥੇ ਜਿਹੜੇ ਪੰਛੀ ਬੈਠੇ ਨੇ ਸੁੰਦਰ, ਇੱਕ ਵੱਡਾ ਸਾਰਾ ਜਲ ਪੰਛੀ ਹੁੰਦਾ ਸਾਰਸ, ਇਹ ਬੈਠਾ ਦੇਖਿਆ ਹੋਣਾ ਪਾਣੀ ਵਿੱਚ ਲੰਬਾ ਜਿਹਾ, ਲੰਬੀਆਂ ਲੰਬੀਆਂ ਲੱਤਾਂ ਜੀਆਂ, ਇਸੇ ਤਰ੍ਹਾਂ ਇਹ ਲੰਮਢੀਂਗ ਜਿਹਾ ਹੁੰਦਾ ਕੁਰੰਕਰ, ਇਹ ਸਾਰੇ ਪੰਛੀ ਉਸ ਥਾਂ ਤੇ ਬੈਠੇ ਹਨ।
ਕਾਨਣ ਉਲੰਘ ਗਏ ਨਗਰ ਉਮੰਗ ਪਿਖ ਨਾਗਰ ਯੋ ਨਾਗਰੀ ਆਨੰਦ ਬਹੁ ਰੰਗ ਹੈ।
ਸਾਰਾ ਜੰਗਲ ਲੰਘ ਗਏ ਹੌਲੀ ਹੌਲੀ, ਬੜੇ ਉਤਸ਼ਾਹ ਦੇ ਨਾਲ ਦੂਰੋਂ ਨਗਰ ਨਜ਼ਰ ਆ ਗਿਆ, ਕਿਉਂਕਿ ਉੱਧਰ ਵਿਵਾਹ ਹੋ ਕੇ ਹਟਿਆ, ਇਸ ਕਰਕੇ ਸਾਰੇ ਪਿੰਡ ਦੇ ਵਿੱਚ ਬੜੀ ਚਹਿਲ ਪਹਿਲ, ਸਾਰੇ ਬਹੁਤ ਖੁਸ਼ ਹੋ ਰਹੇ ਹਨ।
ਗਾਵਤ ਬਸੰਤ ਮੇਲ ਨਾਚਤ ਅਨੰਤ ਘਰ ਰਾਏ ਰੰਗ ਤਜੀ ਸੰਕ ਫਿਰ ਤੁਨ ਸੰਗ ਹੈ।
ਕਿਉਂਕਿ ਵਿਆਹ ਦੇ ਦਿਨ ਨੇ, ਇਸ ਕਰਕੇ ਊਂ ਦੇ ਅੱਗੇ ਪਿੱਛੇ ਕੋਈ ਆ ਕੇ ਘਰ ਦੇ ਮੂਹਰੇ ਖੜੇ ਤਾਂ ਰੌਲਾ ਪੈਂਦਾ, ਕੌਣ ਹੈ ਕਿਵੇਂ ਹੈ। ਕਹਿੰਦੇ ਵਿਆਹ ਕਰਕੇ ਸਾਰੇ ਮੰਗਤੇ ਵੀ ਨਿਸੰਗ ਹੋ ਕੇ, ਰਾਜੇ ਵੀ ਕੰਗਾਲ ਵੀ ਸਭ ਇੱਕ ਥਾਂ ਹੀ ਤੁਰੇ ਫਿਰਦੇ ਨੇ, ਔਰ ਆ ਕੇ ਮੰਗਦੇ ਨੇ, ਜੇ ਮੰਗਦੇ ਨੇ ਤਾਂ ਦਿੰਦੇ ਨਹੀਂ। ਕਹਿੰਦੇ ਨਹੀਂ ਜੀ, ਵਿਆਹ ਹੋਇਆ ਭਾਈਆ ਜੈ ਰਾਮ ਦਾ, ਇਸ ਕਰਕੇ ਅਸੀਂ ਇੱਥੋਂ ਲੈ ਕੇ ਜਾਵਾਂਗੇ।
ਹਾਸੋਂ ਬਜਾਏ ਤਾਰੀ ਮੁਖ ਤੇ ਸੁਨਾਏ ਗਾਰੀ ਡਾਰੇ ਪਿਚਕਾਰੀ ਭਰ ਰੰਗ ਤੋਂ ਸੁਰੰਗ ਹੈ।
ਸੋ ਇਸ ਤਰ੍ਹਾਂ ਹੱਥ ਦੇ ਨਾਲ ਤਾੜੀ ਵਜਾਉਂਦੇ ਨੇ, ਤਾੜੀਆਂ ਵਜਾਉਣ ਵਾਲੇ ਮੁੱਖੋਂ ਹੋਰ ਹੀ ਪ੍ਰਕਾਰ ਦੀਆਂ ਗੱਲਾਂ ਬਾਤਾਂ ਸੁਣਾਉਂਦੇ ਨੇ, ਇੱਕ ਦੂਜੇ ਤੇ ਪਿਚਕਾਰੀਆਂ ਭਰ ਕੇ ਪਾਉਂਦੇ ਹਨ। ਉਹ ਮਾਰਚ ਦਾ ਲਗਭਗ ਮਹੀਨਾ।
ਸੋਦਰੀ ਸਦਨ ਗਏ ਕਮਲ ਬਦਨ ਪਨ ਬੰਧਨ ਕਦਨ ਜਾਂ ਕੇ ਨਾਮ ਲੇਤ ਹੋਤ ਹੈ।
ਸੋਦਰੀ ਤੋਂ ਸੋਦਰ, ਦੋ ਚੀਜ਼ਾਂ, ਸੋਦਰ ਮਤਲਬ ਭਰਾ, ਸੋਦਰੀ ਭੈਣ। ਭੈਣ ਜੀ ਜਦੋਂ ਭੈਣ ਜੀ ਦੇ ਘਰ ਗਏ ਬੇਬੇ ਨਾਨਕੀ ਜੀ ਦੇ, ਕਮਲ ਵਰਗਾ ਚਿਹਰਾ ਗੁਰੂ ਨਾਨਕ ਦੇਵ ਜੀ ਦਾ, ਬੰਧਨ ਨੂੰ ਕੱਟਣ ਵਾਲੇ, ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਬੰਧਨ ਕੱਟਿਆ ਜਾਂਦਾ, ਨਾਮ ਬਹੁਤ ਵੱਡਾ ਹੈ। ਤਿੰਨਾਂ ਲੋਕਾਂ ਦੇ ਵਿੱਚ ਕਦੇ ਕਿਤੇ ਲੋੜ ਪੈ ਜੇ ਜ਼ਿੰਦਗੀ 'ਚ, ਪਰਲੋਕ 'ਚ ਸੰਕਟ ਖੜਾ ਹੋ ਜਾਏ, ਆਖੋ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ, ਪੰਜ ਸੱਤ ਵਾਰੀ ਕਹੋ, ਸੰਕਟ ਭੱਜਣਾ ਸ਼ੁਰੂ ਹੋ ਜਾਂਦਾ। ਕਿਆ ਆਪਾਂ ਯਾਦ ਜੋ ਕਰ ਲਿਆ, ਇਹ ਸੱਚੇ ਪਾਤਸ਼ਾਹ ਰੱਖਿਆ ਕਰੋ, ਇਹ ਮਹਾਰਾਜ ਸਾਡੇ ਸਿਰ 'ਤੇ ਮਿਹਰ ਪਰਿਆਤ ਰੱਖੋ ਜੀ, ਬਚਾਓ ਜੀ। ਸਤਿਗੁਰੂ ਸਰਬ ਵਿਆਪਕ ਨੇ ਤਿੰਨਾਂ ਲੋਕਾਂ ਵਿੱਚ, ਮਹਾਰਾਜ ਕਹਿੰਦੇ ਮੈਨੂੰ ਥੋੜ੍ਹਾ ਜਿਹਾ ਯਾਦ ਕਰ ਲਓ ਨਾ, ਕਿਤੇ ਯਾਦ ਨਹੀਂ ਨਾ ਕਰਦੇ। ਕਹਿੰਦੇ ਯਾਦ ਕਰੋ, ਮੈਂ ਉੱਥੇ ਹੀ ਹਾਜ਼ਰ ਹੋ ਜਾਂਦਾ ਹਾਂ।
ਸਾਦਰ ਸਨੇਹਕਾਰ ਮਿਲ ਕੇ ਵਸਾਏ ਗਏ, ਕੁਸ਼ਲ ਪ੍ਰਸੰਨ ਬੂਝ ਆਨੰਦ ਅਦੋਤ ਹੈ।
ਹੁਣ ਬਹੁਤ ਖੁਸ਼ੀਆਂ ਚੜ ਗਈਆਂ ਬੇਬੇ ਨਾਨਕੀ ਜੀ ਨੂੰ, ਮੇਰਾ ਵੀਰ ਆਇਆ, ਮੇਰਾ ਰੱਬ ਵੀਰ। ਰੱਬ ਹੀ ਕਹਿੰਦੀ ਸੀ ਮੇਰਾ ਵੀਰ ਰੱਬ ਹੈ, ਲੋਕਾਂ ਨੂੰ ਸਮਝ ਨਹੀਂ ਮੇਰੇ ਵੀਰ ਦੀ, ਸਹਿਤ ਆਦਰ ਦੇ ਨਾਲ ਪ੍ਰੇਮ ਦੇ ਨਾਲ ਘਰ ਦੇ ਵਿੱਚ ਲਿਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਿਠਾਇਆ ਔਰ ਸੇਵਾ ਬੜੀ ਕਰਦੇ ਨੇ ਪਿਆਰ ਨਾਲ। ਇਸ ਕਰਕੇ ਮਿਲਾ ਕਰਕੇ ਆਪਸ ਦੇ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਘਰ ਬਿਠਾਇਆ, ਕੁਸ਼ਲ ਪ੍ਰਸ਼ਨ ਪੁੱਛਿਆ ਹੈ, ਪਿਤਾ ਜੀ ਕਿਵੇਂ ਨੇ, ਮਾਤਾ ਜੀ ਦਾ ਕੀ ਹਾਲ ਹੈ, ਫਲਾਣੇ ਦਾ ਕੀ ਹਾਲ ਹੈ, ਇਹ ਆਪਣੇ ਪੇਕਿਆਂ ਦੀਆਂ ਸਹੇਲੀਆਂ ਦਾ ਸਾਰਾ ਪੁੱਛਦੇ ਨੇ। ਔਰ ਸਾਰਿਆਂ ਵਿੱਚ ਆਨੰਦ ਹੋ ਰਿਹਾ, ਬੜਾ ਮਲਾਪੜਾ ਸੁਭਾਅ ਸੀ ਉਦੋਂ।
ਇੱਕ ਦਿਨ ਰਹੇ ਬੇਦਾ ਲੈਨ ਹਿਤ ਬੈਨ ਕਹੇ, ਸੁਨ ਕਹਿ ਜਾ ਰਾਮ ਸਨ ਮਨ ਰੂਪ ਜੋਤ ਹੈ।
ਇੱਕ ਦਿਨ ਰਹੇ ਬਸ ਆਗਿਆ ਲੈਣ ਲਈ, ਹੁਣ ਸਾਨੂੰ ਵਿਦਾ ਕਰੋ ਤਾਂ ਜਾਣਾ ਭਾਈਆ ਜੈ ਰਾਮ ਜੀ, ਕਿਉਂਕਿ ਉਹਨਾਂ ਦੀ ਸੰਗਤ ਹੁਣ ਬੇਬੇ ਨਾਨਕੀ ਨਾਲ ਹੋ ਗਈ। ਉਹਨਾਂ ਕਹਿਤਾ ਮੇਰਾ ਵੀਰ ਨੇ ਆਉਣਾ, ਰੱਬ ਹੈ ਰੱਬ ਜੋਤ ਪਰਮਾਤਮਾ ਦੀ, ਮੇਰੇ ਵੀਰ ਦਾ ਸਤਿਕਾਰ ਕਰਨਾ, ਪਹਿਲਾਂ ਹੀ ਸਾਰਾ ਕੋਈ ਦੱਸਤਾ। ਭਾਈਆ ਜੈ ਰਾਮ ਜੀ ਜੋਤ ਜਾਣ ਕੇ ਸਤਿਕਾਰ ਕਰਦੇ ਨੇ ਔਰ ਬੇਨਤੀ ਕਰਦੇ ਹਨ ਜੀ,
ਮੇਰੇ ਧਾਮ ਰਹੋ ਸੇਵਾ ਕਰੋ ਜੋ ਕਹੋ ਤੁਮ, ਸੰਤ ਰੂਪ ਦੇਖ ਕੇ ਕਲਖ ਦੁੱਖ ਖੋਤ ਹੈ।
ਹੱਥ ਜੋੜ ਕੇ ਬੇਨਤੀ ਕੀਤੀ ਭਾਈਆ ਜੈ ਰਾਮ ਦੀ, ਆਪਣੀ ਕਮਾਈ ਵੀ ਬਹੁਤ ਹੈ, ਮਹਾਰਾਜ ਜੀ ਮੇਰੇ ਘਰ ਰਹੋ, ਸੇਵਾ ਕਰੂੰਗਾ ਜੋ ਕਹੋਗੇ ਜੋ ਉਚਿਤ ਹੈ ਮੈਂ, ਕਿਉਂਕਿ ਤੁਹਾਨੂੰ ਦੇਖਦਾ ਤੁਸੀਂ ਸੰਤ ਰੂਪ ਹੋ ਜੀ, ਤੁਹਾਡੇ ਤਾਂ ਦਰਸ਼ਨ ਕਰਕੇ ਮੇਰੇ ਮਨ ਨੂੰ ਠੰਡ ਪੈਂਦੀ ਹੈ, ਬੰਦੇ ਦੇ ਦੁੱਖ ਨਾਸ ਹੋ ਜਾਂਦੇ ਨੇ, ਬੰਦੇ ਦੇ ਪਾਪ ਨਾਸ ਹੋ ਜਾਂਦੇ ਨੇ, ਇੱਕੋ ਦਿਨ 'ਚ ਥੋੜ੍ਹੀ ਜਾਣ ਦੇਵਾਂਗਾ, ਮੇਰੇ ਕੋਲ ਰਹੋ ਜੀ।